ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗਨਕਾ ਸਮਖਿਤ ਬਹੁਤ ਪਤੀ ਪੁਨਾ ਸਰਬ ਕੀ ਜੂਠ ਤਾਹੀਂ ਭੋਗ ਕਰ ਭੂਪ ਸੱਠ ਮੁਦਤਾ ਧਰੇ ਅਨੂਠ ਗਨਕਾ ਸਮਖਿਤ ਬਹੁਤ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰਾਗ ਸ਼ਤਕ ਦੇ ਅੱਠਵੇਂ ਅਧਿਆਏ ਦੇ 38 ਛੰਦ ਜਿਹੜੇ ਆ ਸਵਈਏ ਦੋ ਦੇ ਬੇਤਾਦਕ ਹੋ ਚੁੱਕੇ ਆ। ਅੱਗੇ ਜਿਵੇਂ ਵਿਰਾਗ ਨੂੰ ਪ੍ਰਗਟ ਕਰ ਲਈ ਭਰਥਰ ਹਰੀ ਜੋਗੀ ਜੀ ਸਿੱਧ ਮਹਾਰਾਜ 39 ਛੰਦ ਵਿੱਚ ਸਿੱਖਿਆ ਦੇ ਰਿਹਾ, ਉਹ ਆਪਾਂ ਪੜ੍ਹੀਏ। ਹੋਰਨਾਂ ਬਚਨਾਂ ਦੀ ਵਿਚਾਰ ਛੱਡ ਕੇ ਜੋ ਲਿਖਿਆ ਹੋਇਆ ਉਸਨੂੰ ਵਿਚਾਰਦੇ ਹੋਏ ਆਪਾਂ ਜਿਹੜੀ ਵਿਚਾਰ ਕਰੀਏ। ਦੋਹਰਾ ਗਨਕਾ ਸਮਖਿਤ ਬਹੁਤ ਪਤੀ, ਕਿਉਂਕਿ ਹੰਕਾਰੀ ਰਾਜਿਆਂ ਦੀ ਗੱਲ ਕਰ ਰਹੇ ਹਾਂ ਕਿ ਧਰਤੀ ਦੀ ਜਿਹੜੀ ਅੰਸ਼ ਤੋਂ ਵੀ ਅੰਸ਼ ਤੋਂ ਉਹਦਾ ਅੱਗੇ ਵੀ ਹਿੱਸਾ ਤੂੰ ਕਿਣਕਾਂ ਮਾਤਰ ਪਾ ਥੋੜ੍ਹੇ ਜਿਹੇ ਇਲਾਕੇ ਨੂੰ ਪਾ ਪੂਗੇ ਅਤੇ ਬਹੁਤ ਜਿਹੜੇ ਰਾਜਿਆਂ ਦੇ ਵੱਲੋਂ ਪਹਿਲਾਂ ਧਰਤੀ ਭੋਗੀ ਹੋਈ ਉਹ ਸਮਝਦਾ ਜੂਠ ਹੀ ਆ, ਉਸ ਜੂਠ ਦੇ ਮਾਲਕ ਹੋ ਕੇ ਬੜੇ ਹੰਕਾਰ ਕਰਦੇ ਵੀ ਰਾਜੇ ਆ। ਅਸਲ ਵਿੱਚ ਕਹਿੰਦੇ ਹਾਂ ਕਿ ਗਣਕਾ ਸਮਖਿਤ ਬਹੁਤ ਪਤੀ, ਜਿਹੜੀ ਗਣਕਾ ਵੇਸਵਾ ਕੰਜਰੀ ਆ ਬਜਾਰੂ ਔਰਤ ਆ ਉਹਦੇ ਸਮਾਨ ਕਹਿੰਦੇ ਖੇਤ ਜਿਹੜੀ ਧਰਤੀ ਆ ਬਹੁਤ ਬਹੁਤ ਪਤੀ, ਬਹੁਤ ਪਤੀਆਂ ਵਾਲੀ, ਬਹੁਤ ਖਸਮਾਂ ਵਾਲੀ। ਜਿਵੇਂ ਗਣਕਾ ਦਾ ਕੋਈ ਇੱਕ ਖਸਮ ਨਹੀਂ ਹੁੰਦਾ, ਪਤੀ ਨਹੀਂ ਹੁੰਦਾ, ਬਾਜ਼ਾਰ ਵਿੱਚ ਰਹਿਣੇ ਕਰਕੇ ਦੁਸ਼ਕਰਮ ਕਰਕੇ। ਇਸੇ ਤਰ੍ਹਾਂ ਕਹਿੰਦੇ ਕਿ ਇਹ ਜਿਹੜੀ ਧਰਤੀ ਆ ਬਹੁਤ ਖਸਮਾਂ ਵਾਲੀ ਆ ਗਣਕਾ ਰੂਪੀ ਹੋਣੇ ਕਰਕੇ, ਕਿਤੇ ਦੇਖੋ ਧਰਤੀ ਨੂੰ ਮਾਤਾ ਗਿਆ ਅਤੇ ਕਿਤੇ ਇੱਥੇ ਜਿਵੇਂ ਭਰਥ ਜੀ ਕਹਿ ਰਹੇ ਆ, ਪਰ ਕਾਰਨ ਮੁਤਾਬਕ ਉਹਨਾਂ ਦੀ ਗੱਲ ਬਿਲਕੁਲ ਠੀਕ ਆ। ਕਿਉਂਕਿ ਕਿਸੇ ਵੇਲੇ ਸਾਡੇ ਜਿਹੜੇ ਵਿਦਵਾਨ ਝਗੜਾ ਵੀ ਪਾ ਦਿੰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਸ ਤਰ੍ਹਾਂ ਦੀ ਗੱਲਾਂ ਜੀ ਕਰ ਲੈਂਦੇ ਆ ਅਤੇ, ਪਰ ਇੱਥੇ ਉਹ ਪ੍ਰਕਰਨ ਨਹੀਂ ਆ। ਇੱਥੇ ਤਾਂ ਇਹ ਪ੍ਰਕਰਨ ਆ ਵੀ ਰਾਜਾ ਦੇ ਹੰਕਾਰ ਨੂੰ ਜਨਾਉਣ ਵਾਸਤੇ ਕਿਹਾ ਗਿਆ ਇਹ ਗਣਕਾ ਸੰਖਿਤ ਬਹੁਤ ਪਤੀ, ਗਣਕਾ ਦੇ ਸਮਾਨ ਵੇਸਵਾ ਕੰਜਰੀ ਦੇ ਸਮਾਨ ਖੇਤ ਜਿਹੜੀ ਧਰਤੀ ਬਹੁਤੇ ਪਤੀਆਂ ਵਾਲੀ ਆ। ਪੁਨਾ ਸਰਬ ਕੀ ਜੂਠ ਅਤੇ ਫਿਰ ਪੁਨਾ ਕਹੀਏ ਫਿਰ ਜਿਹੜੇ ਉਹ ਰਾਜੇ ਆ ਉਹਨਾਂ ਸਾਰਿਆਂ ਦੀ ਭੋਗੀ ਹੋਣ ਹੋਈ ਕਰਕੇ ਪਾ ਜਾਂ ਰਾਜ ਭਾਗ ਕੀਤੇ ਹੋਣੇ ਕਰਕੇ ਸਰਬ ਕੀ ਜੂਠ ਸਾਰਿਆਂ ਦੀ ਜੂਠ ਹੈ, ਕਿਉਂਕਿ ਉਹ ਪਹਿਲਾਂ ਮਾਣੇ ਨਾ ਜਿਹੜੀ ਚੀਜ਼ ਵਰਤੀ ਜਾਂ ਜੂਠੀ ਹੁੰਦੀ ਹੈ ਤਾਂ ਹੀ ਭੋਗ ਕਰ ਭੂਪ ਸੱਠ। ਕਹਿੰਦੇ ਉਸ ਧਰਤੀ ਰੂਪੀ ਜੂਠ ਨੂੰ ਪਾ ਜੋ ਭੋਗੀ ਹੋਈ ਧਰਤੀ, ਉਸਦੇ ਰਾਜ ਭਾਗ ਨੂੰ ਪਾਉਣ ਰੂਪੀ ਜਿਹੜੀ ਜੂਠ ਆ ਉਸ ਜੂਠ ਨੂੰ ਭੋਗ ਕਰਕੇ ਜਿਹੜੇ ਭੂਪ ਸੱਠ ਰਾਜੇ ਆ ਨਾ ਮੂਰਖ ਸੱਠ ਕਹੀਏ ਸੱਠ ਰਾਜੇ ਆ ਮੂਰਖ ਰਾਜੇ ਆ ਮੁਦਤਾ ਧਰੇ ਅਨੂਠ, ਮੁਦਤਾ ਕਹੀਏ ਖੁਸ਼ੀ ਆਨੰਦ ਧਰੇ ਧਰਦੇ ਆ ਬਹੁਤ, ਅਨੂਠ ਕਹੀਏ ਅਚਰਜ ਅਦਭੁਤ ਅਨੋਖਾ ਹੀ ਸਮਝਦੇ ਆਪਣੇ ਆਪ ਨੂੰ ਵੱਖਰੇ ਢੰਗ ਦਾ ਸਮਝਦੇ ਆ। ਮੁਦਤਾ ਧਰੇ ਅਨੂਠ, ਅਨੂਠ ਦਾ ਅਰਥ ਕਰਨਾ ਅਚਰਜ ਜਾਂ ਅਦਭੁਤ ਜਾਂ ਅਨੋਖਾ, ਅਨੋਖਾ ਜਿਹੜਾ ਮੁਦਤਾ ਕਹੀਏ ਆਨੰਦ ਧਾਰਦੇ ਆ ਖੁਸ਼ੀ ਧਾਰਦੇ ਅਚਰਜ ਖੁਸ਼ੀ ਧਾਰਦੇ ਵੀ ਸਾਡੇ ਵਰਗਾ ਬੰਦਾ ਕੋਈ ਨਹੀਂ, ਹੁਣ ਅਸੀਂ ਮਾਲਕ ਹਾਂ ਜਿਵੇਂ ਪੰਜ ਸਾਲ ਕੋਈ ਬਣਦਾ ਜਿਹਦੀ ਵਾਰੀ ਆ ਜਾਂਦੀ ਕਹਿੰਦਾ ਮੈਂ ਹੀ ਹਾਂ। ਹੁਣ ਇਹੋ ਹਾਲ ਰਾਜਿਆਂ ਦਾ ਭਰਥਰੀ ਜੀ ਦੱਸ ਰਹੇ ਆ। ਦੋਹਰਾ ਪਰਮ ਨਿੰਦਿਆ ਹੈ ਕਰਮ ਕਰ, ਕਹਿੰਦੇ ਜੋ ਪਰਮ ਮਹਾਨ ਨਿੰਦਣੇ ਜੋ ਕਰਮ ਆ ਅਹੰਕਾਰ ਕਰਨਾ ਹੈਂਕੜਬਾਜ਼ੀ ਕਰਨੀ ਆਦਿਕ ਜਿਹੜੇ ਕਰਮ ਆ ਇਹਨਾਂ ਕਰਮਾਂ ਨੂੰ ਕਰਕੇ ਜੋ ਮਹਾਨ ਨਿੰਦਣੇ ਯੋਗ ਆ ਪਸ਼ਚਾਤਾਪ ਕਰੇ ਨਾ ਨੰਨਾ ਪਾਠ ਅੱਡ ਕਰ ਲੈਣਾ ਨੰਨਾ ਪਾਠ ਅਤੇ ਕਹਿੰਦੇ ਪਸ਼ਚਾਤਾਪ ਕਰੇ ਨਾ ਕਰਦੇ ਨਹੀਂ ਮਹਾਨਿੰਦਣੇ ਜੋ ਕਰਮ ਜੋ ਹੰਕਾਰ ਆਦਿ ਗਿਆ ਉਹਨਾਂ ਨੂੰ ਕਰਕੇ ਜੋ ਫਿਰ ਪਛਤਾਵਾ ਨਹੀਂ ਕਰਦੇ ਮਨ 'ਚ ਪਛਤਾਉਂਦੇ ਨਹੀਂ ਆ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਉਲਟੇ ਮਦ ਮੁਦਤਾ ਧਰੇ, ਸਗੋਂ ਉਲਟਾ ਕੀ ਆ ਮਦ ਹੰਕਾਰ ਤੇ ਮੁਦਤਾ ਕੀ ਹੈ ਆਨੰਦ ਖੁਸ਼ੀ ਨੂੰ ਧਰੇ ਧਾਰਨ ਕਰਦੇ ਆ। ਤੇ ਇੱਕ ਪੁਰਖਾਦਮ ਤੇਨ ਪੁਰਖਾਦਮ ਪਾਠ ਕਰਨਾ ਇਕੱਠਾ ਹੀ ਤਾਂ ਪਾਠ ਅੱਧ ਕੀਤਾ ਉਹ ਅਰਥ ਨਹੀਂ ਕੋਈ ਪਾਉਂਦਾ। ਪੁਰਖਾਦਮ ਭਾਵ ਪੁਰਖਾਂ ਤੋਂ ਵੀ ਆਦਮ, ਜੋ ਪੁਰਖ ਆਦਮ ਆ ਭਾਵ ਨੀਚ ਪੁਰਖ, ਉਹਨਾਂ ਨੀਚ ਪੁਰਖਾਂ ਨੂੰ ਤਿੰਨ ਦਾ ਅਰਥ ਉਹਨਾਂ ਨੀਚ ਪੁਰਖਾਂ ਨੂੰ ਆਦਮ ਪੁਰਖਾਂ ਨੂੰ ਤਿਰ ਗਈ ਤਰਕਾਰ ਹੈ, ਉਲਟਾਂ ਘਾਹ ਤੇ ਖੁਸ਼ੀ ਧਾਰਨ ਕਰਦੇ ਇਸ ਕਰਕੇ ਉਹਨਾਂ ਨੀਚ ਪੁਰਖਾਂ ਨੂੰ ਤਰਕਾਰ ਹੈ। ਦੋਹਰਾ ਪੁਨ ਦੋਹਰਾ ਪੁਨ ਤਿਕ ਤਿਕ ਤੇ ਨਰਨਕੋ, ਫਿਰ ਕਹਿੰਦੇ ਆ ਭਰਤਰੀ ਜੀ ਉਹਨਾਂ ਪੁਰਸ਼ਾਂ ਨੂੰ, ਨਰਨਕੋ ਕਹੀ ਉਹਨਾਂ ਪੁਰਸ਼ਾਂ ਨੂੰ, ਤ੍ਰਿਕ ਤਿਕ ਭਾਵ ਤ੍ਰਿਕ ਤ੍ਰਿਕ ਲਾਣਤ ਹੈ, ਲਾਣਤ ਉਹਨਾਂ ਨੂੰ ਜੀਵਾਂ ਨੂੰ ਤੇ ਉਹਨਾਂ ਨੂੰ ਕਿਹਨਾਂ ਨੂੰ, ਜੋ ਤਿੰਨੇ ਕਰਨ ਜੇ ਤਿੰਨੇ ਕਰਨ ਜੇ ਭਾਗ, ਜੋ ਉਹਨਾਂ ਤਿੰਨੇ ਕਹੀ ਉਹਨਾਂ ਭਾਵ ਉਹਨਾਂ ਰਾਜਿਆਂ ਦੇ ਘਰਾਂ ਨੂੰ ਜਿਹੜੇ ਹੰਕਾਰੀ ਆ, ਹੈਂਕੜਬਾਜ਼ੀ ਵਾਲੇ ਆ, ਸਮਝਦੇ ਮਾਣ ਸਤਿਕਾਰ ਨਹੀਂ ਕਿਸੇ ਦਾ ਕਰਦੇ, ਉਹਨਾਂ ਦੇ ਘਰਾਂ ਨੂੰ ਜੋ ਭਾਗ ਕੇ ਭੱਜ ਭੱਜ ਕੇ ਜਾਂਦੇ ਆ ਮੰਗਣ ਵਾਸਤੇ, ਪਹਿਰਨ ਵਾਸਤੇ, ਖਾਣ ਵਾਸਤੇ, ਛਾਂਦਾ ਲੈਣ ਜਾਂਦੇ, ਉਹਨਾਂ ਪੁਰਸ਼ਾਂ ਨੂੰ ਲਾਣ ਅਤੇ ਇਹੋ ਜਿਹੇ ਵਿਦਵਾਨਾਂ ਨੂੰ ਵੀ, ਇਹੋ ਜਿਹੇ ਪੰਡਤਾਂ ਲੋਕਾਂ ਨੂੰ, ਇਹੋ ਜਿਹੇ ਸ਼ਾਸਤਰ ਗਿਆਨੀਆਂ ਨੂੰ, ਤਿੰਨੇ ਕਰਨ ਜੇ ਭਾਗ ਜਿਹੜੇ ਵੀ ਰਾਜਿਆਂ ਦੇ ਘਰਾਂ ਵਿੱਚ ਮਛਾਂਦੇ ਲੈਣ ਲਈ ਭੱਜ ਭੱਜ ਜਾਂਦੇ ਆ, ਭਾਗ ਕਹੀਏ ਭੱਜ ਭੱਜ ਜਾਂਦੇ ਆ, ਜੇ ਕਹੀਏ ਜਿਹੜੇ ਨਮੋ ਕਰਨ ਤਨ ਭਰਨ ਹਿਰਦ, ਅਤੇ ਜਾ ਜਾ ਨਮੋ ਕਰਨ ਨਮਸਕਾਰਾਂ ਕਰਦੇ ਆ ਮਹਾਰਾਜ ਜੀ ਰਾਜਾ ਜੀ, ਕਾਹਦੇ ਵਾਸਤੇ ਤਨ ਭਰਨ ਹਿਤ, ਤਨ ਕੇ ਸਰੀਰ ਨੂੰ ਭਰਨ ਵਾਸਤੇ, ਤਨ ਦਾ ਅਰਥ ਭਾਵ ਅਰਥ ਲਾ ਲੈਣਾ ਵੀ ਪੇਟ ਭਰਨ ਵਾਸਤੇ ਜੋ ਨਮਸਕਾਰਾਂ ਕਰਦੇ ਆ, ਕੀ ਕਾਹਦੀ ਗੱਲੋਂ, ਆਪਣੇ ਸਵਾਰਥ ਵਾਸਤੇ, ਸ਼ਰਨ ਵਿਸਵੰਗ ਭਰ ਤਿਆਗ, ਅਤੇ ਵਿਸ ਜੋ ਵਿਸਵ ਵਿਸਵ ਨੂੰ ਭਰ ਕੇ ਭਰਨ ਵਾਲਾ ਭਾਵ ਪਰਮੇਸ਼ਰ ਪਰਮਾਤਮਾ ਹੈ, ਜੋ ਸੰਸਾਰ ਨੂੰ ਭਰਨ ਵਾਲਾ ਜਗਤ ਪਾਲਕ ਹੈ, ਉਹਦੀ ਸ਼ਰਨ ਨੂੰ ਤਿਆਗ ਕੇ ਕਹੀਏ ਛੱਡ ਕੇ ਜੋ ਜਾਂਦੇ ਉਹਨਾਂ ਨੂੰ ਲਾਣਤ ਹੈ ਬਹੁਤ। ਸਵਈਆ ਸੋਚ ਗੰਗ ਤਰੰਗ ਕੀ ਬੂੰਦ ਕਣੀ ਕਰ, ਇਹਨਾਂ ਕੁਝ ਕਹਿਣ ਤੋਂ ਬਾਅਦ ਪ੍ਰਸ਼ਨ ਖੜਾ ਹੁੰਦਾ ਵੀ ਉਹ ਫਿਰ ਭਰਤਰੀ ਜੀ ਸਰੀਰ ਦਾ ਪਾਲਣ ਹੋਰ ਕਿਸ ਤਰ੍ਹਾਂ ਕਰਨ, ਜੇ ਤੁਸੀਂ ਕਹਿੰਦੇ ਵੀ ਇੱਦਾਂ ਜਾਂਦੇ ਉਹਨੂੰ ਲਾਣ ਤਿਆ ਅਤੇ ਕੀ ਕਰਨ, ਅਤੇ ਉਹਦਾ ਜਵਾਬ ਦੇਣ ਲੱਗੇ ਸਵਈਆ ਸੋਚ ਗੰਗ ਤਰੰਗ ਕੀ ਬੂੰਦ ਕਣੀ ਕਰ। ਭਰਤਰੀ ਜੀ ਕਹਿੰਦੇ ਆ ਵੀ ਸੋਚ ਜੋ ਪਵਿੱਤਰ ਆ, ਸੋਚਮਤਾਈ ਵਾਲੀ ਜੋ ਪਵਿੱਤਰਤਾਈ ਵਾਲੀ ਗੰਗ ਕਈ ਗੰਗਾ ਆ, ਉਹ ਗੰਗਾ ਦੀ ਜਿਹੜੇ ਤਰੰਗਾਂ ਆ, ਜੋ ਲਹਿਰਾਂ ਆ, ਤਥਾ ਜੋ ਬੁਲਬੁਲੇ ਆ, ਅਤੇ ਉਹ ਤਰੰਗਾਂ ਦੀ ਬੂੰਦਾਂ ਕਣ ਬੂੰਦਾਂ ਦੀ ਕਣੀ ਕਰਕੇ ਜੋ ਬੁੱਧ ਬੁੱਧੇ ਆ, ਵੀ ਉਹ ਹਵਾ ਆਉਂਦੀ ਹਵਾ ਦੀ ਬੇਗ ਕਰਕੇ ਫਿਸਲਦੇ ਆ, ਅਤੇ ਹਵਾ ਦੇ ਨਾਲ ਜਿਹੜੇ ਛੋਟੇ ਛੋਟੇ ਨਿੱਕੀਆਂ ਨਿੱਕੀਆਂ ਕਣੀਆਂ ਉੱਡਦੀਆਂ, ਤੋ ਉਹ ਉੱਡ ਕਰਕੇ ਤਰੰਗਾਂ ਦੀਆਂ ਬੂੰਦਾਂ ਦੀਆਂ ਕਣੀਆਂ ਕਰਕੇ, ਸੀਤਲ ਚਾਰ ਹਿਮਾਚਲ ਕੀਸਲ, ਜੋ ਉੱਡ ਕਰਕੇ ਕਣੀਆਂ ਕਿਨਾਰੇ ਦੀਆਂ ਸਿਲਾਂ 'ਤੇ ਪੈਂਦੀਆਂ, ਠੀਕ ਹੈ, ਕਿਨਾਰੇ ਜਿਹੜੇ ਸਿਲਾਂ ਪਈਆਂ ਪੱਥਰ ਦੀਆਂ ਪੈਂਦੀਆਂ, ਅਤੇ ਉਹ ਸਿਲਾਂ ਕੀ ਆ, ਹਿਮਾਚਲ ਕੀਸਲ, ਹਿਮਾਚਲ ਜੋ ਪਹਾੜ ਆ, ਹਿਮਾਚਲ ਜੋ ਪਰਬਤ ਆ, ਉਹਦੇ ਹਿਮਾਚਲ ਦੇ ਪਰਬਤ ਦੀ ਨਿਆਈਆਂ ਸੀਤਲ ਠੰਡੀਆਂ ਚਾਰ ਬੜੀਆਂ ਸੁੰਦਰ ਆ, ਸਿਲਾਂ ਦੀ ਨਹੀਂ ਬੜੀ ਸੁੰਦਰ ਅਤੇ ਠੰਡੀਆਂ ਹੈ, ਜਿਵੇਂ ਹਿਮਾਚਲ ਪਹਾੜ ਬਹੁਤ ਠੰਡਾ ਆ ਅਤੇ ਸੁੰਦਰ ਆ। ਹੈਂ ਕਹਿੰਦੇ ਆ ਸੁੱਚ ਗੰਗ ਤਰੰਗ ਵੀ ਬੂੰਦ ਕਣੀ ਕਰ, ਭਰਤਰੀ ਮਹਾਰਾਜ ਕਹਿੰਦੇ ਆ ਜੋ ਪਵਿੱਤਰ ਗੰਗਾ ਆ, ਗੰਗਾ ਦੀ ਲਹਿਰਾਂ, ਲਹਿਰਾਂ ਦੀ ਜਿਹੜੀ ਬੂੰਦਾਂ ਆ, ਬੂੰਦਾਂ ਦੀਆਂ ਕਣੀਆਂ ਕਰਕੇ, ਅਤੇ ਉਹ ਜੋ ਵੀ ਕਿਨਾਰੇ 'ਚ ਪਈਆਂ, ਕਿਨਾਰੇ 'ਚ ਪਈ ਸਿਲਾਂ ਪੱਥਰ ਪਏ ਹੋਏ ਆ, ਅਤੇ ਉਹ ਪੱਥਰ ਜਿਹੜੇ ਆ ਹਿਮਾਚਲ ਪਹਾੜ ਦੀ ਨਿਆਈ ਆ, ਅਤੇ ਉਸ ਉੱਪਰ ਜੋ ਠੰਡੀਆਂ ਠੰਡੀਆਂ ਗੰਗਾ ਦੀ ਤਰੰਗ ਦੀਆਂ ਬੂੰਦਾਂ ਦੀਆਂ ਕਣੀਆਂ ਪੈਂਦੀਆਂ, ਅਤੇ ਜੋ ਚਾਰ ਕਹੀਏ ਬਹੁਤ ਠੰਡੀਆਂ ਠੰਡੀਆਂ ਸੁੰਦਰ ਗੰਗਾ ਦੀਆਂ ਲਹਿਰਾਂ ਵਾਂ, ਫਿਰ ਹਿਮਾਚਲ ਦੀ ਸਿਲਾਂ ਵਾਂਗ ਜੋ ਸੁੰਦਰ ਸਿਲਾਂ ਹੈ, ਅਤੇ ਉਹਨਾਂ 'ਤੇ ਠੰਡੀਆਂ ਠੰਡੀਆਂ ਕਣੀਆਂ ਪੈਂਦੀਆਂ, ਐਸਾ ਜੋ ਗੰਗਾ ਦਾ ਨਜ਼ਾਰਾ ਹੈ, ਜੇ ਫੂਲ ਫਲਾਦ ਉਪਾਨ ਤਰੇ, ਉਹਨਾਂ ਕਹਿੰਦੇ ਵੀ ਜਿਸ फिर गंगा दे स्थान विच ते फुल फल आदि सौदा भोज पत्र एड़ियां इत्यादिक उपान धरे भेटा धरे धारण करके भेटा धरे के रख करके सेवको नित पूजत देव बधु मिल ते शिव जी की पूजा पूजा कर दिया देव बधु मिल पा देव यानी इस्त्रियां मिल करके जिस स्थान ते देव इस्त्रियां मिल करके आपस विच फल फूल आदकां दी भेटा रख के ते नेता प्रति शिव जी नूं पूजदियां। हाँ जी जे फूल फलाद उपांतरे जिथे भी फूल ते फल आदक दियां उपान उपान के भेटा तरे रख के शिव को नित शिव जी नूं नित हमेशा ही पूजत पूजदियां। कौन देव देवते दियां बधू इस्त्रियां मिल करके पर भोजन में निज जो जन दे दिल पर भोजन में निज जो जन दे दिल कहिंदे आ भी सुनो तुसीं पर पुरश जिहड़े आ पर भोजन पर पराया भोजन पा पर पुरशां दे घर विच जो भोजन आ उस भोजन दे वास्ते जो जो जन पा जो पुरश निज कही अपना दिल दे देंदे दिल नूं दे 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 रहे लगा रहे हैं पराए पुरशां दे घर विच जो पुरश भोजन करन दे वास्ते भी भोजन छकन जाके उत्थे अपने दिल नूं लगाउंदे आ ते सुनो मैं कहना वा ता गिर को कतकाल लियो गिल कहते बड़ा अफसोस आ भी ता गिर ओ जड़ा पहाड़ है जड़ा जिद बारे हमने मैं दसिया गंगा दी जल दिया लहर जिथे ठंडिया ठंडिया बूंदा पै रही फल फूल आदक रख के देव बधुआ देव इस्त्रियां पूजा कर रही शिव जी दियाँ कहते भी बड़ा अफसोस है भी ता गिर को उस पर्वत न कतकाल कतगी कतगी की काल ने गिल गई निगल लिया ग्रस लिया प्रश्न कर दिया भी वह पर्वत नू ऐसे नू काल ने की भखण कर लिया भी जिस तों फल फूल लै गए ते देव जड़िया बधू इस्त्रियां शिव नू पूजदियां कहण दा उहदा मतलब ये आ भी जड़ा जाचना मंगण तों रहत हो गए ना मनुख नू गुणी ज्ञानी नू विद्वान नू त्यागी नू ते फलां करके फुलां करके अपना शरीर पालना चाहिए अते जो पुरश भी ऐसा जिथों मंगना नहीं पैंदा ऐसे पर्वतां नू जिथे सुख आ ते जिहदे किनारे फल फुल मिल जांदे आ उहनू त्याग के ते धनिया धनी पुरश शाहूकार राजे पुरश आदि को निरादर सहारदे आ निरादर अपना कराउंदे आ अपमान सही विद भाव अपमान सहिंदे अपना निरादर सहारदे आ सही कही सहारदे अपमान कही निरादर अपमान सही कहिंदे सही ओह निश्चय करके अपमानित पुरश वो नीचे करके वो पुरश नीचा तो नीचा अपमान सही भाव सही दर से चलना पहले तो सही सही अपमान सही अपमान सही सही सहार दे अपमान सही वेद भाव नीचे करके वो अपमानित या सही करके पुरश सही कहिए नीचे करके अपमानित पुरश भाव नीच तो नीच पुरश ओ कि मनुख थोड़ी कोई उते पशु ही आ कहिंदे तीर सही निरिप धाम अही बेल प्रश्न आ भी नीच ते पशु क्यों आ दसो परथरी जी उत्तर देंदे आ तीर सही कहिंदे जो असल विच सही के निश्चय करके जो धीर धीर जवान पुरश आ ना निरिप धाम अही बेल जो धीर जवान पुरश आ ਕਹਿੰਦੇ ਉਹ ਰਾਜੇ ਨ੍ਰਿਪ ਰਾਜੇ ਧਨੀ ਲੋਕ ਆਦਿਕਾਂ ਦੇ ਜਿਹੜੇ ਧਾਮਕੇ ਮੰਦਰ ਆ ਉਹਨਾਂ ਨੂੰ ਉਹਨਾਂ ਨੇ ਆਹੀ ਬਿੱਲ ਆਹੀ ਨਾਮ ਸੱਪ ਦੀ ਬਿੱਲ ਕਹੀਏ ਖੁੱਡ ਵੱਤ ਜਾਣਿਆ ਸਹੀ ਕਹੀਏ ਨਿਸ਼ਚੇ ਕਰਕੇ ਤੀਜਵਾਂ ਪੁਰਸ਼ਾਂ ਨੇ ਸਹੀ ਕਹੀਏ ਨਿਸ਼ਚੇ ਕਰਕੇ ਰਾਜਿਆਂ ਅਤੇ ਧਨੀ ਲੋਕਾਂ ਦੇ ਧਾਮ ਆਹੀ ਬਿੱਲ ਸੱਪ ਦੀ ਖੁੱਡ ਵਾਂਗ ਬਿੱਲ ਵਾਂਗ ਜਾਣਿਆ ਅਤੇ ਇਸ ਕਰਕੇ ਉਹ ਨਿਰਜਾਚਨਾ ਦੇ ਵਿਹਾਰ ਨੂੰ ਭਰਤ ਜੀ ਦੱਸ ਰਹੇ ਆ ਵੀ ਇਹ ਉਸ ਜਿਹੜੇ ਤੀਰਜਵਾਨ ਪੁਰਸ਼ ਆ ਵਿਦਵਾਨ ਪੁਰਸ਼ ਆ ਉਹ ਧਨੀ ਲੋਕਾਂ ਦੇ ਰਾਜਿਆਂ ਘਰਾਂ ਦੇ ਜਾਣਾ ਪਸੰਦ ਨਹੀਂ ਕਰਦੇ ਉਸ ਨੂੰ ਆਪਣੀ ਮੌਤ ਦਾ ਕਾਰਨ ਸਮਝਦੇ ਜਿਵੇਂ ਸੱਪ ਦੀ ਖੁੱਡ ਵਿੱਚ ਹੱਥ ਪਾਉਣਾ ਅਤੇ ਉਹ ਕੀ ਆ ਸਿੱਧਾ ਇਹ ਮੌਤ ਕਰਵਾਉਣ ਵਾਲੀ ਗੱਲ ਆ ਇਸ ਕਰਕੇ ਤੀਰਜਵਾਨ ਪੁਰਸ਼ਾਂ ਨੇ ਸਹੀ ਕਰ ਲਿਆ ਨਿਸ਼ਚੇ ਕਰ ਲਿਆ ਕਿ ਰਾਜਿਆਂ ਦਾ ਘਰ ਜਿਹੜਾ ਵਾ ਧਨੀਆਂ ਦਾ ਘਰ ਜਿਹੜਾ ਧਾਮ ਆ ਉਹ ਤੇ ਆਹੀ ਬਿੱਲ ਆਹੀ ਨਾਮ ਸੱਪ ਦੀ ਬਿੱਲ ਗਈ ਖੁੱਡ ਵਾਂਗ ਆ ਅਤੇ ਮੌਤ ਦਾ ਹੀ ਕਾਰਨ ਅਪਮਾਨ ਸਹੀ ਅਪਮਾਨ ਸਹੀ ਵੇਦ ਵੇਦ ਦਾ ਅਰਥ ਧੱਦੇ ਨਾਲ ਲਿਖਿਆ ਇੱਥੇ ਅਤ ਦੱਦੇ ਨਾਲ ਪਾਠ ਬਣਦਾ ਵਿਦਵਾਨ ਕਿਉਂਕਿ ਅਰਥ ਕਰਦੇ ਵੀ ਵਿਦਵਾਨ ਅਤੇ ਧੀਰ ਕੇ ਧੀਰਜਵਾਨ ਵਿਦਵਾਨ ਧੀਰਜਵਾਨ ਪੁਰਸ਼ਾਂ ਨੇ ਅਪਮਾਨ ਦਾ ਅਰਥ ਲਾਉਣਾ ਵੀ ਅਪਮਾਨ ਜਾਂ ਨਿਰਾਦਰ ਸਹੀ ਸਹਾਰਦੇ ਆ ਉਹ ਸਹੀ ਕਹੀਏ ਨਿਸ਼ਚੇ ਕਰਕੇ ਹੀ ਅਪਮਾਨੀ ਪੁਰਸ਼ ਆ ਅਪਮਾਨ ਭਾਵ ਨੀਚ ਪੁਰਸ਼ ਆ ਮੰਨੇ ਸਵਈਆ ਪ੍ਰਤ ਕਾਨਨ ਬਿਰਛਨ ਤੇ ਮਨ ਬਾਂਛਿਤ ਪ੍ਰਤ ਕਾਨਨ ਪ੍ਰਤ ਨਾਮ ਹੁੰਦਾ ਹਰ ਇੱਕ ਭਾਵ ਕਾਨਨ ਨਾਮ ਜੰਗਲ ਦਾ ਹਰ ਇੱਕ ਜੰਗਲ ਬਨ ਬ੍ਰਿਛਨ ਤੇ ਮਨ ਬਾਂਛਿਤ ਭਾਵ ਹਰ ਇੱਕ ਬਨ ਜਲ ਬਨ ਜੰਗਲ ਅਤੇ ਬਿਰਛਾਂ ਤੋਂ ਬਿਰਛਨ ਅਤੇ ਭਾਵ ਬਿਰਛਾਂ ਤੋਂ ਮਨ ਬਾਂਛਿਤ ਮਨ ਭਾਉਂਦੇ ਲਾਭ ਸੁਖੈ ਫਲ ਆਦ ਅਪਾਰਾ ਅਪਾਰਾ ਕਹੀਏ ਬੇਅੰਤ ਹੀ ਜਿਹੜੇ ਫਲ ਆਦਿਕ ਆ ਫਲ ਫੁੱਲ ਆਦਿਕ ਆ ਉਹ ਬੜੇ ਹੀ ਸੌਖੇ ਸੁਖੇ ਕਹੀਏ ਬੜੇ ਹੀ ਸੌਖੇ ਜਾਂ ਸੁੱਖ ਨਾਲ ਸੌਖੀ ਤਰ੍ਹਾਂ ਨਾਲ ਲਾਭ ਕਈ ਪ੍ਰਾਪਤ ਹੋ ਜਾਂਦੀ ਅਤੇ ਸੁੱਖੇ ਜਿਹੜਾ ਪਾਠ ਗਲਤ ਆ ਅਤੇ ਪਾਠ ਸੁਖੈਨ ਕੀਤਾ ਵਿਦਵਾਨਾਂ ਨੇ ਪਾਠ 'ਤੇ ਸੁਖੈਨ ਕਰਾਇਆ ਕਿ ਪ੍ਰਤ ਕਾਨਨ ਬ੍ਰਿਛਨ ਅਤੇ ਮਨ ਬਾਂਛਿਤ ਇਹ ਵੀ ਇੱਕ ਪ੍ਰਤੀ ਹਰ ਹਰ ਕਾਨਨ ਜੰਗਲ ਇੱਕ ਇੱਕ ਜੰਗਲ ਦੇ ਵਿੱਚ ਕਹਿੰਦੇ ਬ੍ਰਿਛਨ ਅਤੇ ਭਾਵ ਬ੍ਰਿਛਾਂ ਬ੍ਰਿਛਾਂ ਤੋਂ ਮਨ ਬਾਂਛਿਤ ਮਨ ਭਾਉਂਦੇ ਮਨ ਬਾਂਛਿਤ ਮਨ ਇੱਛਤ ਜਿਹੜੇ ਆ ਉਹ ਕੀ ਲਾਭ ਸੁਖੇਨ ਫਲ ਆਦਿ ਅਪਾਰਾ ਫਲ ਆਦਿ ਫਲ ਫੁੱਲ ਆਦਿਕ ਅਪਾਰਕ ਇਹ ਬੇਨਤੀ ਜਿਹੜੇ ਲਾਭ ਕਈ ਪ੍ਰਾਪਤ ਹੋ ਜਾਂਦੇ ਆ ਅਤੇ ਸੁਖੇਨ ਕਹੀਏ ਸੌਖੇ ਅਤੇ ਜੋ ਬਹੁਤ ਪ੍ਰਕਾਰ ਦੇ ਸਵਾਦਾਂ ਵਾਲੇ ਠੀਕ ਹੈ ਜੀ ਸਰਤਾ ਕੇ ਸਥਾਨ ਸਥਾਨ ਵਿਖੇ ਵਿਸ਼ਰਾਮ ਲਾਉਣਾ ਸੋਚਦੇ ਸਰਤਾ ਕੇ ਸਥਾਨ ਸਥਾਨ ਵਿਖੇ ਸੋਚ ਸਰਤਾ ਕੀ ਨਦੀਆਂ ਦੇ ਸਥਾਨ ਸਥਾਨ ਕੀ ਕੰਢੇ ਕੰਢੇ ਵਿੱਚੋਂ ਜਿਹੜਾ ਸੋਚ ਕਹੀਏ ਪਵਿੱਤਰ ਸੀਤਲ ਮਿਸ਼ਟ ਮਿਲੇ ਬਹੁ ਬਾਰਾ ਸੀਤਲ ਕਹੀਏ ਠੰਡਾ ਮਿਸ਼ਟ ਕਹੀਏ ਮਿੱਠਾ ਮਿਲੇ ਬਹੁ ਬਾਰਾ ਬਹੁ ਬਾਰਾ ਭਾਵ ਬਹੁਤ ਬਾਰਾ ਪਾਣੀ ਮਿਲੇ ਕਹੀਏ ਮਿਲ ਜਾਂਦਾ ਭਰਤਰੀ ਜੀ ਹੁਣ ਇਹ ਦੱਸ ਰਹੇ ਆ ਵੀ ਤੁਸੀਂ ਕਹਿੰਦੇ ਵੀ ਗੁਜ਼ਾਰਾ ਕਿੱਥੋਂ ਹੋਵੇ ਅਤੇ ਨਿਰਜਾਚਨਾ ਦਾ ਵਿਹਾਰ ਦੱਸਣ ਡੇ ਆ ਵੀ ਹਰ ਜੰਗਲ ਦੇ ਬ੍ਰਿਛਾਂ ਤੋਂ ਮਨ ਭਾਉਂਦੇ ਫਲ ਔਲਾਦਕ ਬਰਾਬਰ ਸੌਖੇ ਹੋ ਜਾਂਦੇ ਆ ਅਤੇ ਨਦੀਆਂ ਦੇ ਕੰਢੇ ਕੰਢੇ ਦੇ ਵਿੱਚੋਂ ਸੁੱਚਾ ਸੀਤਲ ਮਿੱਠਾ ਬਹੁਤ ਬਾਰਾ ਬਹੁਤ ਬਾਰਾ ਕੀ ਜਲ ਮਿਲੇ ਮਿਲ ਜਾਂਦਾ ਹੈ ਜਲ ਪੱਤਰਵਤੀ ਮ੍ਰਿਦ ਸਾਪੁਰ ਸੀਤਲ ਅਤੇ ਜਲ ਦੇ ਉੱਪਰ ਜਿਹੜੀ ਨੇੜੇ ਦੀ ਜੋ ਚੌਪੱਤੀ ਆ ਹਾਂਜੀ ਉਹ ਮ੍ਰਿਦ ਕੀ ਬੜੀ ਕੋਮਲ ਆ ਅਤੇ ਜਿਸ ਦਾ ਸਾਪਰ ਕਿ ਸਪਰਸ਼ ਵੀ ਬੜਾ ਸੀਤਲ ਕਹੀਏ ਠੰਡਾ ਆ जल पत्थरवती मृद साफर शीतल। जल दे जिहड़े किनारे पत्थरवती भाव पत्तरां वाली, पत्तरां वाली हाँ जी, मृद कोमल साफर स्पर्श करनों जिहड़ी है धरती आ, धरती रूपी सेजा जिहड़ी आ ਉਹ ਬੜੀ ਸੀਤਲ ਗਈ ਠੰਡੀ ਆ। ਪਾਦ ਕੇ ਹੋਵਤ ਭੂਤਨ ਦੁਆਰਾ, ਪਾਦ ਕੇ ਨਾਮ ਸੇਜਾ ਦੇ, ਸੇਜਾ ਦੇ ਹੋਵਤ ਗਈ ਹੁੰਦਿਆਂ ਭੂਤਨ ਗਈਏ ਜਿਹੜੇ ਮੂਰ ਕਿਹਾ ਉਹ ਉਹਨਾਂ ਦੇ ਜਿਹੜੇ ਦੁਆਰਾ ਦੁਆਰੇ ਆ ਬੂਹੇ ਉਹ 'ਤੇ ਕੌਣ ਜਾਂਦਾ। ਜੋ ਸਿਆਣੇ ਪੁਰਸ਼ ਆ ਉਹ ਜਲ ਦੇ ਕਿਨਾਰੇ ਪੱਤਰਾਂ ਵਾਲੀ ਕੋਮਲ ਦੇ ਠੰਡੇ ਸਪਰਸ਼ ਵਾਲੀ ਜਿਹੜੀ ਧਰਤੀ ਰੂਪ ਸੇਜਾ ਆ ਉਹਦੇ ਹੁੰਦਿਆਂ ਮੂਰਖਾਂ ਦੇ ਬੂਹੇ 'ਤੇ ਭਲਾ ਕੌਣ ਜਾਂਦਾ ਵੀ, ਕੋਈ ਨਹੀਂ ਜਾਂਦਾ। ਪਾਉ ਗੁਣੀ ਭਰਥੇ ਜੀ ਆਪਣਾ ਇਸ਼ਾਰਾ ਕਰਦੇ ਵੀ ਸਿਆਣਾ ਕਿੱਥੇ ਜਾਂਦਾ, ਸਿਆਣਾ ਨਹੀਂ ਜਾਂਦਾ। ਠੀਕ ਆ ਜੀ, ਪਾਦਕੇ ਦਾ ਅਰਥ ਲਾਉਣਾ ਵਾ ਸੇਜਾ, ਵੀ ਕੌਣ ਮਾਨੀ ਪੁਰਸ਼ ਰਾਜਾਂ ਧਨੀਆਂ ਦੇ ਦੁਆਰੇ ਭਰ ਜਾਵੇ, ਕੋਈ ਨਹੀਂ ਜਾਂਦਾ ਜਿਹੜਾ ਸਿਆਣਾ ਹੈ। ਸਾਪਰ ਦਾ ਅਰਥ ਲਾਉਣਾ ਸਪਰਸ਼, ਮ੍ਰਿਦ ਦਾ ਅਰਥ ਕੋਮਲ, ਪੱਤਰਵਤੀ ਪੱਤਿਆਂ ਵਾਲੀ, ਪਾਦ ਕੇ ਕਹੀਏ ਸੇਜਾ ਦੇ, ਪਾਦ ਕੇ ਸੇਜਾ ਦੇ ਹੋਰ ਕੇ ਹੁੰਦੇ ਆ। ਸੱਠ ਕੇ ਮਤ ਮਾਨ ਮਹਾਂਪਟਕੇ, ਮਤ ਦੇ ਵਿਸ਼ਰਾਮ ਲਾਉਂਦੇ ਤਾਂ ਸੱਠ ਕੇ ਮਤ ਮਾਨ ਮਹਾਂਪਟਕੇ, ਮਤ ਪਰੰਤੂ ਕਹਿੰਦੇ ਜੋ ਪੁਰਸ਼ ਕਹਿੰਦੇ, ਪਰੰਤੂ ਕਹਿੰਦੇ ਵੀ ਜੋ ਸੱਠ ਕੇ ਮੂਰਖ ਆ, ਸੋ ਆਪਣੀ ਬੁੱਧੀ ਅਤੇ ਮਾਨ ਨੂੰ ਤਿਆਗ ਕਰਕੇ ਭਟਕਦੇ। ਉਹ ਬੁੱਧੀ ਅਤੇ ਸਤਿਕਾਰ ਮਾਨ ਕੇ ਸਤਿਕਾਰ ਨੂੰ ਤਿਆਗ ਕਰਕੇ ਭਟਕਦੇ ਆ, ਕਿੱਦਾਂ ਆਤਸ਼ੇ ਕਰਕੇ। ਮਾਨ ਤਹਾਂ ਕਤ ਹੋਵਤ ਖੁਆਰਾ, ਮਾਨ ਤਹਾਂ ਮਤ ਮਾਨ ਪਾਠ ਕਠਾ ਲਾਉਣਾ, ਇਹ ਮਤ ਪਾਠ ਗਲਤ ਕੀਤਾ ਉਸ ਦਿਨ ਲੱਗਣਾ, ਇਹ ਬਣੂਗਾ ਸੱਠ ਕੇ ਮਤ ਮਾਨ ਮਾਂ ਪਟ ਗਏ। ਅਤੇ ਮਤ ਮਾਨ ਤਹਾਂ ਕਤ ਹੋਵਤ ਖੁਆਰਾ, ਮਤ ਮਾਨ ਜੋ ਮਤ ਦਾ, ਮਤ ਮਾਨ ਮਤ ਵਾਲਾ ਭਾਵ ਸ੍ਰੇਸ਼ਟ ਮਤ ਵਾਲਾ ਜੋ ਮਤੀ ਮਾਨ ਪੁਰਸ਼ ਆ, ਤਹਾਂ ਕਹੀਏ ਉਹ ਜਿਹੜੇ ਧਨੀ ਲੋਕ ਆ, ਉਹ ਧਨੀਆਂ ਦੇ ਜਿਹੜੇ ਦੁਆਰੇ ਆ, ਵੀ ਕਦਕੀ ਧਨੀਆਂ ਦੇ ਦੁਆਰੇ 'ਤੇ ਉਹ ਭਲਾ ਵੀ ਕਦੋਂ ਜਿਹੜਾ ਹੋਵਤ ਹੁੰਦਾ ਕੁਆਰਾ ਕੀ ਕੁਆਰ ਦੁਖੀ। ਮਤ ਮਾਨ ਪੁਰਸ਼ ਉੱਥੇ ਧਨੀਆਂ ਦੁਆਰੇ 'ਤੇ ਕਿੱਥੇ ਜਾਂਦਾ, ਉਹਦੇ ਦੁੱਖਾਂ ਤੋਂ ਰਹਿਤ ਆ, ਉਹ ਨਹੀਂ ਜਾਂਦਾ। ਮਤਲਬ ਸੱਠ ਕੇ ਮਤ ਮਾਨ ਮਹਾਂ ਭਟਕੇ, ਮੂਰਖ ਪੁਰਸ਼ ਜੀ ਕਹਿੰਦੇ ਬੁੱਧੀ ਦੇ ਮਾਣ ਦੇ ਹੁੰਦਿਆਂ ਹੋਇਆਂ ਵੀ ਬੜਾ ਭਟਕਦੇ ਹੈ। ਸੱਠ ਮੂਰਖ ਲੋਕ ਜੋ ਆ ਉਹ ਮਤ ਦੇ ਹੁੰਦਿਆਂ ਮਾਣ ਦੇ ਹੁੰਦਿਆਂ ਵੀ ਮਹਾਂ ਬਹੁਤ ਭਟਕਦੇ ਆ ਅਤੇ ਆਪਣੀ ਹਾਨੀ ਕਰਾਉਂਦੇ ਆ। ਮਤ ਮਾਨ ਤਾਂ ਜਿਹੜੇ ਮਤੀ ਮਾਨ ਆ, ਸ੍ਰੇਸ਼ਟ ਮਤ ਵਾਲੇ ਪੁਰਸ਼ ਆ, ਉਹ ਤਾਂ ਕਹੀਏ ਉਹਨਾਂ ਰਾਜਿਆਂ ਧਨੀਆਂ ਹੰਕਾਰੀਆਂ ਦੇ ਕਦ ਗਏ, ਕਦੋਂ ਜਿਹੜਾ ਹੋਵਤ ਖੁਆਰ ਕਦੋਂ ਖੁਆਰ ਹੁੰਦੇ ਆ, ਕਿੱਥੇ ਕਿਆ ਖੁਆਰ ਹੁੰਦੇ ਆ, ਉਹ ਨਹੀਂ ਹੁੰਦੇ। ਬੁੱਧੀਮਾਨ ਪੁਰਸ਼ ਖੁਆਰ ਨਹੀਂ ਹੁੰਦੇ ਜੋ ਸਿਆਣੇ, ਇਹ ਤਾਂ ਸਾਡੇ ਵਰਗਿਆਂ ਦੇ ਕੰਮ ਆ, ਮਾਇਆ ਕਾਰਨ ਜਿਹੜਾ ਸਦੀ ਝੂਰੇ ਝੂਰਦੇ ਰਹਿੰਦੇ। ਕਵਿਤ ਹੋਰ ਦੱਸਣਗੇ, ਕੰਧਨਾ ਅਤੇ ਕੰਧ ਮੂਲ ਮਹਾਨਿਰਮੂਲ ਪਏ। ਭਰਥਰੀ ਜੀ ਬੜਾ ਡਾਂਟ ਕੇ ਕਹਿ ਰਹੇ ਆ, ਤੁਸੀਂ ਸੁਣੋ ਵੀ ਜਿਹੜੇ ਪਰਬਤਾਂ ਦੀਆਂ ਗੁਫਾ ਆ, ਕੰਦਰਾ ਨਾਮ ਗੁਫਾ ਦਾ ਹੁੰਦਾ, ਪਰਬਤਾਂ ਦੀਆਂ ਜੋ ਗੁਫਾ ਆ ਉਹ ਤਾਂ ਕਹਿੰਦੇ ਵਸਣ ਨੂੰ ਬਹੁਤ ਆ, ਅਤੇ ਜ਼ਮੀਨ ਦੇ ਵਿੱਚ ਕੰਧ ਮੂਲ ਆਦਿਕ, ਅਤੇ ਉਹ ਵੀ ਹੋਣ ਵਾਲੇ ਵਾਧੂ ਕਿ ਉਹਦੇ ਇੰਨਾ ਕੁਝ ਕੀ ਇਹਦੇ ਨਾਸ਼ ਹੋ ਗਿਆ ਹੈ। ਤੁਸੀਂ ਦੱਸੋ ਕੰਦਰਾਂ ਅਤੇ ਕੰਧ ਮੂਲ ਮਹਾਂ ਕਹਾ ਨਿਰਮੂਲ ਪਏ, ਕਹਿੰਦੇ ਵੀ ਕਾਂ ਦਾ ਅਰਥ ਲਾਉਣਾ ਇੱਥੇ, ਕਾਂ ਦਾ ਅਰਥ ਚੁੱਕ ਲੈਣਾ ਵੀ ਕੀ ਜਿਹੜੀਆਂ ਕੰਦਰਾਂ ਤੋਂ ਜਾਂ ਗੁਫਾਵਾਂ, ਗੁਫਾ ਦੇ ਜਿਹੜੇ ਕੰਦ ਮੂਲ ਆ, ਕੰਦਰਾਂ ਭਾਵ ਗੁਫਾ ਦੇ ਜਿਹੜੇ ਕੰਦ ਮੂਲ ਆਦਿਕ ਆ, ਇਹ ਫਲ ਫੁੱਲ ਆ, ਇਹ ਆਦਿਕ ਜਿਹੜੇ ਜੰਗਲ ਆ, ਇਹ ਜੰਗਲਾਂ ਤੋਂ ਕੀ ਜਿਹੜੇ ਇਹ ਕੰਦ ਮੂਲ ਫਲਾਂ ਤੋਂ ਕੀ ਜਿਹੜੇ ਜੰਗਲ ਆ ਉਹ ਨਿਰਮੂਲ ਪੈ ਗਈ, ਨਿਰਮੂਲ ਹੋ ਗਏ, ਭਾਵ ਉੱਥੇ ਕੁਝ ਨਹੀਂ ਰਹਿ ਗਿਆ। ਪਹਾੜਾਂ ਵਿੱਚ ਰਹਿਣ ਲਈ ਕੰਦਰਾਂ ਹੈ, ਹੈਂ ਕਿ ਉਹ ਨਹੀਂ ਹੈਗੀਆਂ। ਖਾਣ ਲਈ ਜੰਗਲਾਂ ਵਿੱਚ ਕੰਦ ਮੂਲ ਹੈ ਕਿ ਉਹ ਨਹੀਂ ਰਹੇ ਹੈ। ਇਹ ਸਾਰੇ ਵੀ ਨਿਰਮੂਲ ਹੋ, ਪਰ ਇਹਨਾਂ ਤੋਂ ਰਹਿਤ ਹੋ ਗਏ ਆ ਮੁੱਢ, ਇਹ ਮਤਲਬ ਇਹ ਨਾ ਦੇ ਉੱਥੇ ਕੰਦ ਮੂਲ ਰਹਿ ਗਿਆ ਕਿ ਗੁਫਾ ਨਹੀਂ ਰਹਿ ਗਈਆਂ। ਪਰ ਤਰੀ ਥੋੜ੍ਹਾ ਡਾਂਟ ਕੇ ਕਹਿ ਰਹੇ, ਵਾਰ ਵਾਰ ਹੀ ਨਾਗ ਕਦੋਂ ਦੇਹੈ ਨਾ ਬੰਨ ਕੋ। ਫਿਰ ਕਹਿੰਦੇ ਆ ਇਹ ਜਿਹੜੇ ਵਾਰ ਵਾਰੇ ਪਾਣੀ ਵਾਲੇ, ਵਾਰ ਦਸ ਪਾਣੀ ਅਤੇ ਵਾਰੇ ਦਸ ਵਾਲੇ, ਪਾਣੀ ਵਾਲੇ ਜਿਹੜੇ ਨਾਗ ਪਰਬਤ ਹੈ, ਨਾਗ ਦਾ ਅਰਥ ਹੁੰਦਾ ਪਰਬਤ, ਨਾਨੇ ਦਾ ਅਰਥ ਹੁੰਦਾ ਨਹੀਂ, ਅਤੇ ਗਾ ਦਾ ਅਰਥ ਹੁੰਦਾ ਗਮਨ, ਜੋ ਨਹੀਂ ਗਮਨ ਕਰਦਾ ਇੱਕੇ ਥਾਂ ਰੁਕਿਆ ਰਹਿੰਦਾ ਉਹ ਹੈ ਪਹਾੜ। ਕਹਿੰਦੇ ਜੋ ਪਾਣੀ ਵਾਲੇ ਪਹਾੜ ਆ, ਕਦੋਂ ਕਿਹਦੇ ਕਿਧਰੇ ਕਿ ਉਹ ਬੰਨ ਕੋ ਕਹੀਏ, ਪਾਣੀ ਨੂੰ ਦੈ ਹੈ ਨਾ ਦਿੰਦੇ ਨਹੀਂ ਹੈ। ਬੰਨ ਦਾ ਅਰਥ ਲਾਉਣਾ ਜਾਲੇ 'ਚ, ਠੀਕ ਹੈ ਜੀ। ਪਾਣੀ ਇਹ ਵੀ ਜਿਹੜੇ ਪਾਣੀ ਵਾਲੇ ਨਾਗ ਪਰਬਤ ਆ, ਕਦੋਂ ਜਾਂ ਫਿਰ ਉਹ ਬੰਨ ਕੋ ਪਾਣੀ ਨੂੰ ਨਹੀਂ ਦਿੰਦੇ ਹੈ, ਦੇ ਹੈ ਪਰ ਦਿੰਦੇ ਨਹੀਂ ਹੈ। ਕਦੋਂ ਦਾ ਅਰਥ ਕਿੱਧਰ ਵੀ ਲਾ ਲੈਣਾ, ਅਤੇ ਕਦੋਂ ਦਾ ਅਰਥ ਜਾਂ ਵੀ ਲਾ ਲੈਣਾ, ਵੀ ਜਾਂ ਉਹ ਪਾਣੀ ਨਹੀਂ ਦਿੰਦੇ, ਪਾਣੀ ਵਾਲੇ ਜਿਹੜੇ ਪਰਬਤ ਆ ਵੀ ਉਹ ਪਾਣੀ ਨਹੀਂ ਦਿੰਦੇ, ਬਾਣ ਕੋ ਦਾ ਅਰਥ ਜਲ ਨੂੰ ਨਹੀਂ ਦਿੰਦੇ। ਮੀਠੇ ਫਲੋ ਵਾਰੀ ਡਾਰੀ ਤਰੋ ਕੀ ਨਾ ਫਲ ਦੇ ਦਾ, ਉਹਨਾਂ ਦੇ ਕਹਿਣ ਦਾ ਮਤਲਬ ਆ ਵੀ ਜਿਹਨਾਂ ਪਹਾੜਾਂ ਵਿੱਚ ਪਾਣੀ ਦੇ ਝਰਨੇ ਝਰਦੇ ਸੀ ਕਿ ਉਹ ਸਾਰੇ ਝਰਨੇ ਸੁੱਕ ਗਏ ਆ, ਜਾਂ ਜੋ ਪਹਾੜਾਂ ਤੋਂ ਪਾਣੀ ਲਈ ਜਿਹੜਾ ਪੀਣ ਵਾਲਾ ਪਾਣੀ ਨਹੀਂ ਮਿਲਦਾ ਵੀ ਤਾਂ ਕਰਕੇ ਅਸੀਂ ਇਸ ਤਰ੍ਹਾਂ ਕਰ ਰਹੇ, ਉਹ ਵੀ ਮਿਲਦਾ ਹੀ ਹੈ। ਅਤੇ ਮਿੱਠੇ ਫਲੋਂ ਵਾਰੀ ਡਾਰੀ ਤਰੋ ਕੀ ਨਾ ਫਲ ਦੇ ਦਾ। ਫਿਰ ਕਹਿੰਦੇ ਆ ਕੀ ਦਾ ਅਰਥ ਕੀ ਲਾਉਣਾ ਵਿੱਚ ਆਇਆ ਨਾ ਛੰਦ ਜੋ ਕੀ ਉੱਥੋਂ ਚੁੱਕ ਲੈਣਾ ਅਰਥ, ਕੀ ਕਹਿੰਦੇ ਮਿੱਠੇ ਫਲਾਂ ਵਾਲੀਆਂ ਜਿਹੜੀਆਂ ਦਰਖਤਾਂ ਦੀਆਂ ਡਾਰੀ ਕਈ ਡਾਲੀਆਂ ਟਾਹਣੀਆਂ ਉਹ ਹੁਣ ਕੀ ਵੀ ਫਲ ਨਾ ਫਲਦੇ, ਫਲ ਨਹੀਂ ਦਿੰਦੀਆਂ। ਮੈਂ ਪੁੱਛਦਾ ਭਰਤਰੀ, ਕਹਿੰਦੇ ਕਿ ਮਿੱਠੇ ਫਲ ਵਾਲੇ ਜਿਹੜੀਆਂ ਦਰਖਤਾਂ ਦੀ ਡਾਹਣੀਆਂ ਹੀ ਤਰੋਂ ਕੀ ਕਈ ਬ੍ਰਿਸ਼ਾਂ ਦੀ ਕਿ ਉਹ ਫਲ ਨਹੀਂ ਦਿੰਦੀਆਂ। ਕਦੋਂ ਦਰੋਂ ਮਦੇਤ ਹੈ ਨਾ ਵੱਲ ਕਲ ਜਨ ਕੋ, ਕਦੋਂ ਵੀ ਜਾਂ ਫਿਰ ਜਾਂ ਕਿੱਧਰੋਂ ਦੱਸ ਕਿਧਰੇ ਜਾਂ ਵੀ ਕਿਧਰੇ ਜਾਂ ਵੀ ਦਰੋਮ ਜਿਹੜੇ ਵਿਰੇਸ਼ ਆ ਉਹ ਦਿੰਦੇ ਨਹੀਂ ਆ ਬਲਕਲ ਭਾਵ ਭੋਜ ਪੱਤਰ ਜਾਣ ਕੋ ਕਈ ਪੁਰਸ਼ਾਂ ਨੂੰ, ਜਾਂ ਵੀ ਰੁੱਖ ਰੁਸ ਵੀ ਪੁਰਸ਼ਾਂ ਨੂੰ ਬਲਕਲ ਭੋਜ ਪੱਤਰ ਨਹੀਂ ਦਿੰਦੇ ਵੀ ਅਸੀਂ ਨਹੀਂ ਤੁਹਾਨੂੰ ਦੇਣਾ ਤੁਸੀਂ ਇਸੇ ਨਾਲ ਰਹੋ, ਇਹ ਵੀ ਕੋਈ ਗੱਲ ਨਹੀਂ। ਦੁੱਖ ਸੋ ਮਨਾਕ ਧਨ ਸਾਧ ਕੇ ਮਦ ਆਂਧ ਭਏ, ਮਦ ਆਂਧ ਭਏ ਐਵੇਂ ਦਾਂਦ ਪਾਠ ਕਰਨਾ ਧੱਦਾ ਧੱਦਾ ਮਿਲ ਕੇ, ਅਤੇ ਕਿਉਂਕਿ ਮਦ ਉਹਦਾ ਅਰਥ ਬਣਨਾ ਮਦ ਆਂਧ ਹੰਕਾਰ ਦੇ ਅੰਨੇ। ਦੁੱਖ ਸੋ ਮਨਾਕ ਭਾਵ ਦੁੱਖ ਨਾਲ, ਜੋ ਦੁੱਖ ਨਾਲ ਮਨਾਕ ਕਹੀਏ ਥੋੜ੍ਹਾ ਜਿੰਨਾ ਸਾਕਤਾਵਲੀ ਜਾਂਦਾ ਨਾ ਮਨਾਕ ਦਾ ਅਰਥ ਥੋੜ੍ਹਾ ਜਿੰਨਾ, ਜੋ ਦੁੱਖ ਨਾਲ ਥੋੜ੍ਹਾ ਜਿੰਨਾ ਧਨ ਸਾਧ ਕੇ ਕਹੀਏ ਪ੍ਰਾਪਤ ਕਰਕੇ ਇਕੱਠਾ ਕਰਕੇ, ਮਦ ਆਂਧ ਮਦ ਆਂਧ ਭਾਵ ਮਦ ਆਂਧ ਮਦ ਕਹੀਏ ਹੰਕਾਰ ਕੇ ਉਹ ਧਨ ਜਾਂ ਪਾਲ ਹੈ ਤਾਂ ਉਸ ਧਨ ਦੇ ਮਦ ਕਹੀਏ ਹੰਕਾਰ ਦੇ ਨਾਲ ਅੰਧੇ ਭਾਵ ਅੰਨੇ ਪਏ ਕਹੀਏ ਹੋ ਗਏ ਹੋਏ ਹੈ, ਹੰਕਾਰ ਦੇ ਨਾਲ ਧਨ ਦੇ ਹੰਕਾਰ ਨਾਲ ਅੰਨੇ ਹੋ ਗਏ ਹਨ। ਮਦ ਬਿਆਰ ਸਾਥ ਜੋ ਪਰਮਾਵੇ ਭੂਲ ਤਨ ਕੋ, ਭੂਲ ਤਨ ਪਾਠ ਇਕੱਠਾ ਕਰਨਾ ਭੂਲ ਤਨ ਕੋ, ਉਸ ਹੰਕਾਰ ਰੂਪ ਜਿਹੜਾ ਬਿਆਰ ਭਾਵ ਹਵਾ ਦੇ ਨਾਲ, ਮਦ ਬਿਆਰ ਭਾਵ ਹੰਕਾਰ ਰੂਪੀ ਹਵਾ, ਉਸ ਹੰਕਾਰ ਰੂਪੀ ਹਵਾ ਦੇ ਸਾਥ ਨਾਲ ਭੂਲ ਤਨ ਕਹੀਏ ਪ੍ਰਵਟਿਆਂ ਨੂੰ, ਭੂਲ ਤਨ ਦਾ ਅਰਥ ਪ੍ਰਵਟਿਆਂ ਨੂੰ, ਭਰਮਾਵੇ ਜੋ ਭਰਮਾਉਂਦੇ ਆ ਭੂਲ ਤਨ ਕੋ ਭਾਵ ਭਰਵਟਿਆਂ ਨੂੰ, ਕੋ ਦਾ ਅਰਥ ਨੂੰ ਲਾਉਣਾ ਭਰਮਾਵੇ ਭਰਮਾਉਂਦੇ ਹਨ। ਕਹਿਣ ਦਾ ਮਤਲਬ ਵੀ ਜਿਨ੍ਹਾਂ ਨੇ ਪਿਛਲੇ ਜਨਮਾਂ ਵਿੱਚ ਨੇਕ ਤਰ੍ਹਾਂ ਦਾ ਦੁੱਖ ਉਠਾ ਕੇ ਹੁਣ ਥੋੜ੍ਹਾ ਜਿਹਾ ਬਹੁਤਾ ਧਨ ਪਾ ਹੀ ਲਿਆ, ਤੇ ਉਸ ਧਨ ਦੇ ਅਹੰਕਾਰ ਨਾਲ ਅੰਨੇ ਹੋਏ ਹੋਏ ਆਫਰੇ ਫਿਰਦੇ ਆ ਤੇ ਪ੍ਰਵਟਿਆਂ ਜਿਹਾਂ ਨੂੰ ਪ੍ਰਵਟਿਆਂ ਜਿਹੜੇ ਅੱਖਾਂ ਦੇ ਪ੍ਰਵਟੇ ਆ ਉਹ ਭਰਮਾਉਂਦੇ ਆ ਚੜ੍ਹਾਉਂਦੇ ਆ ਮੱਥੇ ਦੇ ਤਿਊੜੀ ਨੇ ਪਾ ਪਾ ਕੇ ਖਾਲੋਂ ਕਿ ਕਮੁੱਖੋਂ ਕੋ ਸਵਾਲ ਸੋ ਪੁਰਸ਼ ਵੇਖੇ ਕਹਿੰਦੇ ਇਸ ਤਰ੍ਹਾਂ ਖਾਲੋਂ ਕਿ ਮੂਰਖਾਂ ਦੇ ਜਿਹੜੇ ਕਿ ਉਹ ਮੂਰਖ ਲੋਕ ਜੋ ਭੈੜੇ ਮੂੰਹ ਨੂੰ ਕਿਵੇਂ ਵੇਖਣ ਲੱਗ ਪਿਆ ਹੈ ਕਿ ਜੋ ਪੁਰਸ਼ ਬਲ ਦੇ ਸਹਿਤ ਹੈ ਉਹ ਮੂਰਖ ਦੇ ਭੈੜੇ ਮੂੰਹ ਨੂੰ ਕਿਵੇਂ ਵੇਖਣ ਲੱਗ ਪਿਆ ਮਦ ਬਿਆਰ ਸਾਹ ਜੋ ਪਰਮਾਵੇਂ ਭੂਤਾਂ ਨੂੰ ਵੀ ਉਹ ਹੰਕਾਰ ਦੇ ਨਾਲ ਇੰਨੇ ਇੰਨੇ ਹੋਏ ਹੋਏ ਤੇ ਧਰਮ ਕਰਮ ਤੋਂ ਬੇਮੁੱਖ ਹੋ ਰਹੇ ਆ ਤੇ ਅੱਖਾਂ ਅਜਿਹੀਆਂ ਚੜੀਆਂ ਹੋਈਆਂ ਜੋ ਉਹਨਾਂ ਨੂੰ ਕੋਈ ਸੋਚਦਾ ਬੋਝਦਾ ਨਹੀਂ ਹੈ ਤੇ ਮੱਥੇ ਉੱਤੇ ਹਮੇਸ਼ਾ ਤਿਊੜੀ ਚੜੀ ਰਹਿੰਦੀ ਇਹਨਾਂ ਦੇ ਖਾਲੋ ਕਿ ਕਮੁੱਖੋਂ ਕੋ ਸਵਾਲ ਸੋ ਪੁਰਸ਼ ਵੇਖੇ ਕਹਿੰਦੇ ਆਸ਼ਚਰਜ ਹੀ ਆ ਗੱਲ ਦੀ ਕਿ ਜੋ ਸਵਾਲ ਬਲ ਦੇ ਸਹਿਤ ਜੋ ਪੁਰਸ਼ ਹੈ ਤੇ ਉਹ ਬਲ ਦੇ ਸਹਿਤ ਜੋ ਪੁਰਸ਼ ਹੈ ਉਹ ਪੁਰਸ਼ ਵੇਖਦੇ ਆ ਕਿਹਨੂੰ ਖਾਲੋ ਕਿ ਕਮੁੱਖੋਂ ਕੋ ਖਾਲੋਂ ਕੋ ਮੂਰਖਾਂ ਦੇ ਕਮੁੱਖੋਂ ਕੋ ਖੋਟੇ ਮੁੱਖਾਂ ਨੂੰ ਭੈੜੇ ਮੂੰਹਾਂ ਨੂੰ ਵੇਖਦੇ ਆ ਵੇਖੇ ਗਏ ਵੇਖਦੇ ਆ ਵੇਖਣ ਲੱਗ ਪਿਆ ਹੈ ਆਹੇ ਆਹੋ ਕੈਸੇ ਤਜੇ ਐਸੇ ਬਨ ਚੇਤਾ ਮਨ ਕੋ ਆਹੋ ਭਾਵ ਆਸ਼ਚਰਜ ਆ ਵੀ ਇਸ ਤਰ੍ਹਾਂ ਦਾ ਜੋ ਮੈਂ ਹੁਣੇ ਦੱਸਿਆ ਭਰਥਰੀ ਜੀ ਕਹਿੰਦੇ ਤੁਹਾਨੂੰ ਇਹ ਹੈ ਚਿੰਤਾ ਮਨ ਰੂਪ ਬਣ ਜੰਗਲ ਜਿਵੇਂ ਮਣੀ ਨਾ ਚਿੰਤਾ ਮਣੀ ਹਰੇਕ ਚਿੰਤਾ ਨੂੰ ਪੂਰਾ ਕਰਨ ਵਾਲੀ ਮਣੀ ਇਸ ਤਰ੍ਹਾਂ ਇਹ ਜੰਗਲ ਚਿੰਤਾ ਮਣੀ ਰੂਪ ਆ ਹਰੇਕ ਚਿੰਤਾ ਨੂੰ ਦੂਰ ਕਰਨ ਵਾਲਾ ਫਲ ਅਤੇ ਭੋਜ ਪੱਤਰ ਆਦਿ ਸੀ ਢੱਕਣ ਦੇਣ ਵਾਲਾ ਆਸਰਾ ਦੇਣ ਵਾਲਾ ਪਹਾੜ ਆਦਿਕ ਜੰਗਲ ਜਿਹੜੇ ਸਹਾਰਾ ਦੇਣ ਵਾਲੇ ਨਦੀਆਂ ਜਲ ਦੇਣ ਵਾਲੀਆਂ ਐਸੇ ਚਿੰਤਾ ਰੂਪ ਚਿੰਤਾ ਮਣੀ ਰੂਪ ਬਨ ਕੋ ਜੰਗਲ ਨੂੰ ਕੈਸੇ ਕਿਸ ਤਰ੍ਹਾਂ ਤਜੇ ਕਹੀਏ ਛੱਡ ਗਏ ਆ ਅਤੇ ਜੋ ਪੁਰਸ਼ ਬਲ ਦੇ ਸਹਿ ਸੀ ਉਹ ਮੂਰਖਾਂ ਦੇ ਭੈੜੇ ਮੂੰਹ ਕਿਵੇਂ ਵੇਖਣ ਲੱਗ ਪਏ ਆ ਅਤੇ ਇਸ ਤਰ੍ਹਾਂ ਦਾ ਜੋ ਮੈਂ ਦੱਸਿਆ ਚਿੰਤਾ ਮਣੀ ਰੂਪ ਬਨ ਨੂੰ ਕਿਵੇਂ ਉਸਨੇ ਉਹਨਾਂ ਲੋਕਾਂ ਨੇ ਤਿਆਗ ਦਿੱਤਾ ਵੀ ਵੇਖੋ ਵਿਚਲਾ ਰੂਪ ਬਲ ਵਾਲਾ ਜੋ ਪੁਰਸ਼ ਜੋ ਅੰਦਰ ਬਲ ਹੈ ਨਾ ਇੱਕ ਨਾ ਬਾਰੀ ਬਲ ਇੱਕ ਗਿਆਨ ਦਾ ਬਲ ਇਸ ਗਿਆਨ ਰੂਪੀ ਬਲ ਵਾਲਾ ਪੁਰਸ਼ ਹਰ ਤਰ੍ਹਾਂ ਦੀ ਇੱਛਾ ਪੂਰੀ ਕਰਨ ਵਾਲੇ ਬਣ ਦਾ ਤਿਆਗ ਕਰਕੇ ਚਿੰਤਾ ਮਣੀ ਰੂਪ ਬਣ ਦਾ ਤਿਆਗ ਕਰਕੇ ਜੋ ਧਨਵਾਨ ਰਾਜੇ ਲੋਕ ਆ ਉਹਨਾਂ ਦੇ ਭੈੜੇ ਮੂੰਹ ਜਿਨ੍ਹਾਂ ਦੀਆਂ ਅੱਖਾਂ ਦੇ ਪ੍ਰਵੱਟੇ ਵੀ ਆ ਤਾਂ ਜੜੇ ਹੋਏ ਜਿਹਨੂੰ ਸੋਚਦਾ ਬੋਝਦਾ ਕੋਈ ਨਹੀਂ ਉਹ ਕਿਵੇਂ ਵੇਖਣ ਲੱਗ ਪਏ ਆ ਇਹੋ ਜਿਹੇ ਗੁਣੀ ਗਿਆਨ ਲੋਕ ਇਹੋ ਹੀ ਆਹੋ ਕਹੀ ਆਸ਼ਚਰਜ ਵਾਲੀ ਗੱਲ ਹੈ ਬੜੀ ਵੱਡੀ ਭਾਰੀ ਹੈਰਾਨੀ ਦੀ ਗੱਲ ਹੈ ਵੀ ਉਹ ਕਿਵੇਂ ਉੱਥੇ ਜਾ ਗਏ ਜਿਹੜੇ ਲੇਲੜੀਆਂ ਕੱਢਦੇ ਆ ਅਤੇ ਉਹ ਹੰਕਾਰੀ ਰਾਜਿਆਂ ਕੋਲ ਜਾ ਜਾ ਕੇ ਆਪਣਾ ਅਪਮਾਨ ਜਿਹੜਾ ਕਰਾਉਂਦੇ ਆ ਅਤੇ ਉੱਥੇ ਜਾ ਕੇ ਦੀਨ ਹੁੰਦੇ ਆ ਅਤੇ ਜਿਹੜੇ ਵਿਚਾਰਵਾਨ ਪੁਰਸ਼ ਆ ਉਹਦੇ ਜੰਗਲਾਂ ਵਿੱਚ ਗੁਜ਼ਾਰਾ ਕਰ ਲੈਂਦੇ ਆ ਪਰ ਕਿਸੇ ਦੇ ਦੀਨ ਅਧੀਨ ਨਹੀਂ ਹੁੰਦੇ ਠੀਕ ਆ ਪਰ ਮੂਰਖ ਪੁਰਸ਼ ਜਾ ਜਾ ਕਰਕੇ ਦੀਨ ਹੁੰਦੇ ਆ ਜਿਹਨਾਂ ਨੂੰ ਮਾਇਆ ਦੀ ਲੱਤ ਲੱਗ ਜਾਂਦੀ ਹੈ ਪਦਾਰਥਾਂ ਦੀ ਭੁੱਖ ਲੱਗ ਜਾਂਦੀ ਹੈ ਮੁਕਤੀ ਦਾ ਤਿਆਗ ਜਿੰਨਾ ਕੁ ਹੋ ਜਾਂਦਾ ਹੈ ਉਹਨਾਂ ਬਾਰੇ ਭਰਤਰੀ ਜੀ ਇਸ ਤਰ੍ਹਾਂ ਕਹਿ ਰਹੇ ਹਾਂ ਕਿ ਵਿਚਾਰਵਾਨ ਪੁਰਸ਼ ਨਹੀਂ ਆ ਉਹ ਜਿਹੜੇ ਇਸ ਤਰ੍ਹਾਂ ਇਹੋ ਜਿਹੇ ਹੰਕਾਰੀਆਂ ਦੇ ਕੋਲ ਜਾ ਜਾ ਕੇ ਪਦਾਰਥਾਂ ਦੀ ਮੰਗ ਕਰਦੇ ਆ ਕਿਉਂਕਿ ਜੰਗਲ ਵਿੱਚ ਕੀ ਕੁਝ ਹੈ ਨਹੀਂ ਸਭ ਕੁਝ ਹੈ ਹੀ ਮਤਲਬ ਬਹੁਤ ਵੱਡੇ ਵਿਰਾਗੀ ਅਤੇ ਤਿਆਗ ਦੀ ਗੱਲ ਕਰਦੇ ਆ ਐਡੀ ਵਸ ਦੀ ਗੱਲ ਕਿਤੇ ਸਾਡੇ ਲੋਕਾਂ ਨੇ ਕਿੱਥੇ ਹੈ ਦੋਹਰਾ ਵਾਲੇ ਉਹ ਜਲਦ ਜਲ ਰੇਖ ਕਰ ਹੁਣ ਇਹ ਕਹਿੰਦੇ ਆ ਸਮੁੰਦਰ ਦੇ ਜਲਦ ਨਾ ਸਮੁੰਦਰ ਸਮੁੰਦਰ ਦੇ ਜਲ ਦੀ ਰੇਖ ਕਰਕੇ ਜਾਂ ਰੇਖਾ ਕਰਕੇ ਇਹ ਜੋ ਧਰਤੀ ਹੈ ਜਾਂ ਖੇਤ ਮ੍ਰਿਤਕਾ ਪਿੰਡ ਜਾਂ ਕਹੀਏ ਇਹ ਜੋ ਖੇਤ ਕਹੀਏ ਧਰਤੀ ਹੈ ਇਹ ਧਰਤੀ ਰੂਪ ਮ੍ਰਿਤਕਾ ਕਹੀਏ ਮਿੱਟੀ ਦਾ ਪਿੰਡ ਕਹੀਏ ਗੁਲੇਲਾ ਬਲਿਆ ਹੈ ਬਲਿਓ ਜਲਦ ਜਲ ਦੇ ਕਰ ਬਲਿਆ ਹੋਇਆ ਜਲਦ ਕੇ ਸਮੁੰਦਰ ਦੀ ਜਲ ਦੇ ਰੇਖਾ ਕਰਕੇ ਕਿ ਇਹ ਖੇਤ ਜੇ ਇਹ ਜੋ ਖੇਤ ਕਹੀਏ ਧਰਤੀ ਦਾ ਧਰਤੀ ਰੂਪ ਮ੍ਰਿਤਕਾ ਭਾਵ ਮ੍ਰਿਤਕਾ ਕਹੀਏ ਮਿੱਟੀ ਦਾ ਪਿੰਡ ਜੋ ਗਲੇਲਾ ਇਹ ਜਲ ਦੀ ਰੇਖਾ ਕਰਕੇ ਵਾਲਿਆ ਹੋਇਆ ਸਮੁੰਦਰ ਰੂਪੀ ਜਲ ਦੀ ਰੇਖਾ ਕਰਕੇ ਸਮੁੰਦਰੀ ਆਲੇ ਦੁਆਲੇ 29% ਧਰਤੀ ਹੈ 71% ਜਲ ਹੈ ਭੋਗਤ ਤਾਂ ਕੋ ਭੂਪਗਨ ਅਤੇ ਇਸ ਦੇ ਤਾਂ ਹੀ ਨੇਕਾਂ ਰਾਜਿਆਂ ਨੂੰ ਭੋਗਿਆ ਅਤੇ ਭੋਗਤ ਤਾਂ ਕੋ ਭੂਪਗਨ ਭੂਪਗਨ ਭਾਵ ਨੇਕਾਂ ਗਣ ਦਾ ਅਰਥ ਦਾ ਸਮੂਹ ਭੂਪ ਗਈ ਰਾਜੇ ਸਮੂਹ ਰਾਜੇ ਜਾਂ ਨੇਕਾਂ ਰਾਜੇ ਭੋਗਤ ਭੋਗਦੇ ਹਾਂ ਤਾਂ ਕੋ ਕਹੀਏ ਇਸ ਕੋ ਐਸੀ ਧਰਤੀ ਨੂੰ ਜਿਹੜੀ ਜਲ ਦੀ ਰੇਖਾ ਕਰੇ ਵਲੇਟੀ ਹੋਈ ਵਾਲੀ ਹੋਈ ਉਸ ਧਰਤੀ ਨੂੰ ਬਹੁਤ ਰਾਜੇ ਭੋਗਦੇ ਆ ਕਿੱਦਾਂ ਕਾਰ ਬਹੁਤ ਸਮਰ ਪ੍ਰਚੰਡ ਬਹੁਤ ਜਿਹੜਾ ਸਮਰ ਕਹੀਏ ਯੋਧਿਆਂ ਪ੍ਰਚੰਡ ਕਹੀਏ ਤਿੱਖਾ ਤਿੱਖਾ ਯੁੱਧ ਕਰਕੇ ਬਹੁਤ ਪ੍ਰਕਾਰ ਦੇ ਯੁੱਧ ਤਿੱਖੇ ਕਰ ਕਰਕੇ ਅਤੇ ਇਹਦਾ ਰਾਜ ਭੋਗਦੇ ਆ ਜਿਹੜੀ ਇੱਕ ਸਮੁੰਦਰ ਦੀ ਵਲੀ ਹੋਈ ਹੈ ਖੰਡ ਖੰਡ ਕਰ ਅਰਨ ਕੇ ਪਿੰਡ ਖੰਡ ਖੰਡ ਕਰ ਅਰਨ ਕੇ ਪਿੰਡ ਵਿਸ਼ਰਾਮ ਇਹਦਾ ਕਿੱਥੇ ਖੰਡ ਖੰਡ ਕਰ ਅਰਨ ਕੇ ਇੱਥੇ ਲਾਉਣਾ ਵਿਸ਼ਰਾਮ ਖੰਡ ਖੰਡ ਕਹੀਏ ਟੋਟੇ ਟੋਟੇ ਜਾਂ ਟੁਕੜੇ ਟੁਕੜੇ ਕਰਕੇ ਅਰਨ ਕੇ ਕਹੀਏ ਵੈਰੀਆਂ ਦੇ ਪਿੰਡ ਸਰਨ ਕੇ ਸੰਗ ਪਿੰਡ ਕਹੀਏ ਸਰੀਰਾਂ ਦੇ ਵੈਰੀਆਂ ਦੇ ਸਰੀਰਾਂ ਦੇ ਟੋਟੇ ਟੋਟੇ ਕਰਕੇ ਕਾਹਦੇ ਨਾਲ ਸਰਨ ਕੇ ਸੰਗ ਸਰਨ ਨਾਮ ਤੀਰਾਂ ਦੇ ਨਾਲ ਭਾਵ ਤੀਰਾਂ ਨਾਲ ਵੈਰੀਆਂ ਦੇ ਸਰੀਰਾਂ ਦੇ ਪਿੰਡਾਂ ਦੇ ਭਾਵ ਸਰੀਰਾਂ ਦੇ ਖੰਡ ਖੰਡ ਟੁਕੜੇ ਟੁਕੜੇ ਕਰਕੇ ਵੰਡ ਵੰਡ ਕਰ ਧਰਨ ਸਭ ਫਿਰ ਜਿਹੜੀ ਸਾਰੀ ਧਰਤੀ ਆ ਉਹਦੀ ਵੰਡ ਵੰਡ ਕਰਕੇ ਆਪੋ ਵਿੱਚ ਵੰਡ ਵੰਡ ਕਰਕੇ ਭੋਗਤ ਭੂਪ ਉਮੰਗ ਕਈ ਬੜੇ ਉਤਸ਼ਾਹ ਨਾਲ ਭੂਪ ਕਈ ਰਾਜੇ ਜਿਹੜੇ ਭੋਗਤ ਭੋਗਦੇ ਆ ਬੜੇ ਉਤਸ਼ਾਹ ਨਾਲ ਰਾਜੇ ਭੋਗਦੇ ਆ ਪਹਿਲਾਂ ਤਾਂ ਲੜਦੇ ਮਰਦੇ ਆ ਫਿਰ ਉਹਦਾ ਰਾਜ ਭਾਗ ਵੰਡ ਵੰਡ ਕੇ ਕਰਦੇ ਹਿੱਸੇ ਵੰਡ ਲੈਂਦੇ ਆ ਜਿਹੜੇ ਭਾਵ ਜਿੱਤੇ ਹੁੰਦੇ ਰਲ ਮਿਲ ਕੇ ਜਿਹੜੇ ਦੋ ਜਾਣੇ ਇੱਕ ਪਾਸੇ ਹੁੰਦੇ ਇੱਕ ਜਾਣੇ ਨੂੰ ਹਰਾ ਕੇ ਅਤੇ ਦੂਜੇ ਜਾਣੇ ਹਿੱਸੇ ਕਰਦੇ ਦੋਹਰਾ ਦਰਬ ਗਰਬ ਕਰ ਅੰਧ ਮਨ ਦਰਬ ਨਾਮ ਧਨ ਦਾ ਧਨ ਦੇ ਹੰਕਾਰ ਕਰਕੇ ਜਿਨ੍ਹਾਂ ਦੇ ਮਨ ਅੰਧ ਕਈ ਅੰਨੇ ਹਨ ਕਿਰਪਣ ਦਰਿਦਰੀ ਸ਼ੁੱਧਰ ਫਿਰ ਕਿਰਪਣ ਉਹ ਬੜੇ ਇਹੋ ਜਿਹੇ ਲੋਕ ਰਾਜੇ ਇਹੋ ਜਿਹੇ ਲੜਤ ਭਿੜਨ ਵਾਲੇ ਕਿਰਪਣ ਕੰਜੂਸ ਸੂਮਾ ਦੇ ਨਾਨੇ ਦਰਿਦਰ ਹੈ ਆਲਸੀ ਅਤੇ ਇੱਦਾਂ ਸਮਝ ਲਓ ਦਰਿਦਰੀ ਗਰੀਬਾਂ ਵਰਗੇ ਜਿਹੜੇ ਚੀਜ਼ਾਂ ਖੋਹ ਖੋ ਫੜਨ ਲਏ ਫਿਰ ਸ਼ੁੱਧਰ ਤੁਸ਼ ਮਾਦਰ ਉਹ ਸੂਮ ਦਰਿਦਰੀ ਤੁਸ਼ ਮਾਦਰ ਆ ਸ਼ੁੱਧਰ ਦਾ ਨਾਮ ਅਰਥ ਆ ਤੁਸ਼ ਮਾਦਰ ਅਤੇ ਦਰਿਦਰੀ ਹਨ ਕੁਟਲ ਕੁਮਾਗਾਮੀ ਅਦ ਕੁਟਲ ਕੁਮਾਗਾਮੀ ਅਦਕ ਗਾਮੀ ਕੁਟਲ ਕੁਮਾਗਾਮੀ ਇੱਥੇ ਵਿਸ਼ਰਾਮ ਇਹ ਧਨ ਦੇ ਹੰਕਾਰ ਕਰਕੇ ਆਉਂਦੇ ਆ ਮਨ ਜਿਨ੍ਹਾਂ ਦੇ ਸੂਮ ਆ ਫਿਰ ਜਿਹੜੀ ਪੈਸੇ ਰੂਪੀ ਜਿਹੜੀ ਦਲਿੱਦਰੀ ਦੇ ਸਹਿਤ ਆ ਅਤੇ ਤੁਸ਼ ਮਾਤਰ ਆ ਚਿੱਤ ਜਿਨ੍ਹਾਂ ਦੇ ਹਾਂਜੀ ਸ਼ੁੱਧਰ ਬਾਬ ਜਿਨ੍ਹਾਂ ਚਿੱਤ ਤੁਸ਼ ਮਾਤਰ ਆ ਇਹੋ ਜਿਹੇ ਭੈੜੇ ਲੋਕ ਉਹਨਾਂ ਕੁਟਲੁਕ ਮਾਗਗਾਮੀ ਉਹਨਾਂ ਕਹਿੰਦੇ ਮਨ ਦੇ ਬੜੇ ਕੁਟਲ ਆ ਕਠੋਰ ਆ ਭੈੜੇ ਆ ਟੇਢੇ ਆ ਕੁਟਲ ਨਾਮ ਦਾ ਟੇਢੇ ਦਾ ਅਤੇ ਕੁਮਾਗ ਖੋਟੇ ਮਾਰਗ ਦੇ ਰਸਤੇ ਚੱਲਣ ਵਾਲੇ ਗਾਮੀ ਕਹੀਏ ਜਾਣ ਵਾਲੇ ਗਮਨ ਕਰਨ ਵਾਲੇ ਕੁਮਾਗ ਖੋਟੇ ਮਾਰਗ ਦੇ ਗਮਨ ਕਰਨ ਵਾਲੇ ਭਾਵ ਖੋਟਾ ਮਾਰਗ ਜਿਹੜਾ ਵੇਦ ਵਿਰੋਧ ਆ ਨਾ ਗਿਆਨ ਦੇ ਵਿਰੋਧ ਆ ਮੁਕਤੀ ਦੇ ਵਿਰੋਧ ਉਹ ਕੁਮਾਗੀ ਖੋਟੇ ਮਾਰਗ ਦੇ ਗਾਮੀ ਵਿੱਚ ਚੱਲਣ ਵਾਲੇ ਜਾਣ ਵਾਲੇ ਭਾਵ ਵੇਦ ਵਿਰੁੱਧ ਰਸਤੇ 'ਤੇ ਚੱਲਣ ਵਾਲੇ ਜਾਣ ਵਾਲੇ ਆਦਮ ਕਾਮੀ ਫਿਰ ਆਦਮ ਕੇ ਨੀਚ ਹਾਂਜੀ ਆਦਮ ਕਾਮੀ ਦੁੱਖ ਸਮੁੰਦਰ ਆਦਮ ਇੱਕ ਨੀਚ ਹੈ ਫਿਰ ਕਾਮੀ ਹੈ ਅਤੇ ਭਲਾ ਬੰਦੇ ਗਾਹਦੇ ਮਾਨੋ ਦੁੱਖ ਸਮੁੰਦਰ ਦੁੱਖਾਂ ਦੇ ਸਮੁੰਦਰ ਹੀ ਹੈ ਠੀਕ ਹੈ ਜੀ ਹੁਣ ਜੇ ਕੋਈ ਪੁੱਛੇ ਵੀ ਤੁਸੀਂ ਜਿਹਦੇ ਕੋਲ ਪੈਸਾ ਵਾ ਵਿਭੂਤੀ ਆ ਪਦਾਰਥ ਆ ਉਹਨੂੰ ਤੁਸੀਂ ਦਲਦਰੀ ਕਿੱਦਾਂ ਕਹਿੰਦੇ ਤਾਂ ਇਹਦਾ ਉੱਤਰ ਇਹ ਦਿੰਦੇ ਆ ਵੀ ਜਿਸ ਧਨ ਦੌਲਤ ਸੰਪਦਾ ਕਰਕੇ ਹਰੀ ਸਿਮਰਨ ਸੰਤ ਸੇਵਾ ਨਿਮਰਤਾ ਸ਼ੁਭ ਗੁਣ ਨਾਣਾ ਹੋਣ ਉਹ ਵਿਭੂਤੀ ਦਲਦਰ ਰੂਪੀਆਂ। ਜਿਸ ਤਰ੍ਹਾਂ ਦਲਿੱਦਰੀ ਪੁਰਸ਼ ਤੋਂ ਕੁਝ ਹੁੰਦਾ ਨਹੀਂ, ਉਸੇ ਤਰ੍ਹਾਂ ਜਾਣ ਲਓ ਜਦੋਂ ਕੋਈ ਵਿਭੂਤੀ ਪਦਾਰਥ ਜੰਗ ਲੜ ਲੁੜ ਕੇ ਆ ਗਏ ਉੱਥੇ ਨਿਮਰਤਾ ਸੰਤ ਸੇਵਾ ਹਰੀ ਸਿਮਰਨ ਕਿੱਥੇ ਰਹਿੰਦਾ। ਇਸ ਕਰਕੇ ਕਹਿੰਦੇ ਅਸੀਂ ਵਿਭੂਤੀ ਵਾਲੇ ਨੂੰ ਦਲਿੱਦਰੀ ਗਿਆ। ਸੋ ਇਸ ਤਰ੍ਹਾਂ ਵਿਚਾਰ ਕਰ ਰਹੇ ਹਾਂ ਅੱਜ, ਮੇਰਾ ਖਿਆਲ ਵੀ ਇੱਥੇ ਆਪਾਂ ਸਮਾਪਤ ਹੀ ਕਰ ਦਈਏ, ਕਿਉਂਕਿ ਥੋੜ੍ਹਾ ਹੀ ਪਿਛਲਾ ਕੱਲ੍ਹ ਅਧਿਆਇ ਆਪਾਂ ਸਮਾਪਤ ਕਰ ਦੇਣਾ, ਅੱਜ ਇੱਥੇ ਸਮਾਪਤ ਹੀ ਕਰ ਦਈਏ। ਰਾਜਿਆਂ ਦੀ ਹਾਲਤ ਅਤੇ ਉਹਨਾਂ ਪਾਸ ਜਾਣ ਵਾਲੇ ਝੂਠੇ ਸ਼ਾਸਤਰ ਗਿਆਨੀਆਂ ਦੀ ਹਾਲਤ ਪ੍ਰਿਥਵੀ ਮਹਾਰਾਜ ਦੱਸ ਰਹੇ ਆ, ਅਤੇ ਦੂਜਿਆਂ ਨੂੰ ਸਿਆਣੇ ਸੂਝਵਾਨਾਂ ਨੂੰ ਇਹ ਗਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਤਿਆਗੀ ਬਣ ਕੇ ਅਤੇ ਤਪੱਸਵੀ ਬਣ ਕੇ ਗੁਜ਼ਰ ਗੁਜ਼ਾਰਾ ਕਰ ਲੈਣਾ ਚਾਹੀਦਾ, ਇਹਦੇ ਅਧੀਨ ਨਹੀਂ ਰਹਿਣਾ ਚਾਹੀਦਾ। ਦਰਬ ਗਰਬ ਕਰ ਅੰਧ ਮਨ ਕਿਰਪਣ ਸਦਰਿਦਰੀ ਸ਼ੁਦਰ ਕੁਟਲ ਕਮਗ ਗਾਮੀ ਅਦਕ ਕਾਮੀ ਦੁੱਖ ਸਮੁੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।